مسافر لما سا لے کے کہن لگا، بابا میں کدے نہیں من سکدا کہ تو ان پڑھ، کیونکہ تو تے جیڑی گل وی آخدا ہے او تے دل ون سٹ دی ہے۔ بابا ہس پیا تے کہن لگا، میں کدوں کہنا کہ میں ان پڑھا؟ ٹھیک ہے میں دنیاوی ودیا نہیں پڑھیا، پر سچ دی پڑھائی پڑھن والیاں دے میں جوڑے چاڑے نے، تے او وی صرف سچ نو سمجھن دی اچھا نال۔ اچھا باقی گلاں چھڈو، تسی ایک نیم دھارن کرو کہ جدوں بھی کسے دی پرکھ کرو گے نا، مسافر وچوں ہی گل ٹوک کے آکھن لگا، خما کرنی پرکھ کرن تو کی مطلب ہے؟ نکس چھانٹنے؟ بابا آکھن لگا، ہاں نکس کڈنے، عیب چھانٹنے، نکتا چینی ایس لئی نہ کرنی بھئی اوگن کڈنے نے، پر میرے کہن دا مطلب سی بھئی تسی جے پرکھ کرو تا سونی طرح کرو۔ نکس لب کے لوکاں نوں پنڈنا، انہاں دی نندیا کرنی چھڈو، پرکھ اس لئی کرو بھئی تاں کہ جے گن لبن تے اسی گن دھارن کر لئیے، تے جے اوگن لبن تے اوگناں نوں تیاگ دئیے۔ کسے دے اوگن کسے نال ویر کرن لئی جا کسے دی نندا کرن لئی لبنے، جا اس نوں ڈراؤن لئی اس دے اوگناں نوں لب کے نندنا بھائی چنگا نہیں۔ مسافر آکھن لگا، جی بالکل ٹھیک ہے، اصلی گل تے اے ہے۔ بابا آکھن لگا، تا پھر جدوں اے کام کرو تا صرف اپنے ویو پوائنٹ تو ہی دوجے نوں نہ ویکھو، بلکہ اس دے ویو پوائنٹ نوں وی پہلو سمجھو۔ مسافر آکھن لگا، ہاں جی میں اے گل وی چنگی طرح سمجھ لئی ہے۔ بابے نے آکھیا، پھر ہن تسی دسو بھئی کی اسی بت پرست جا مورتی پوجا کرن والے؟ مسافر آکھن لگا، نہیں بابا جی تسی رب دے پیار وچ، رب پیارا لگدا ہے اس لئی پیارے رب دیاں سب چیزاں پیاریاں لگدیاں نے، تسی پیارے رب دے ادب تے پیار وچو تے اس دے ادب دے کارن اس دے کلے گرو صاحبان اتے اس دے برہم گیان سری گرو گرنتھ صاحب نو پیار نال ستکار دے دیو، کہ او لفظ او بچن جڑے سری گرو گرنتھ صاحب وچ نے او تواڈے پیارے پریتم واہگرو دے بچن تے او کلیان کر دین والے نے۔ بابا آکھن لگا، پھر دسو کی تسی سانو ہن آدم پرست پاو بندیاں دی پوجا کرن والے آکھ دیو، جاں سوکھے لفظاں وچ کی اسی دے تاریاں دی پوجا کرنے؟ جواب ملیا، نہیں بابا جی ہن تے مینوں سمجھ آ گئی، تسی گرو نو پیار کر دیو اتے اس دی سکھیا تو سوا گرو نو وی پیار کر دیو، اے بھی تواڈا واہگرو نال ہی پیار ہے، کیونکہ تسی واہگرو دے گیان داتا ہون کر کے انہاں نوں اینا اپنت والا پیار کر دیو۔ اتے پھر گرو صاحبان نے جنیاں قربانیاں اس دنیا وچ آ کے کیتیاں وہ اینیاں نے کہ انہاں نوں پیار کرن تو بنا رہا ہی نہیں جا سکتا۔ پر حالاں میں تواڈے کولوں دو گلاں سمجھنیاں نے، پہلی گل اے کہ رب دے گیان داتا دی لوڑ کیوں ہے تے تسی کیوں اس دے دسے گیان تو ودھو اس نوں وی پاو گرو نوں وی پیار کر دیو۔ میں اے گل کوئی ٹچکر نہیں کر رہا، سگوں میں اس گل نوں سمجھنا چاہنا۔ بابے نے جواب دیتا، ویکھو تسی اے گل تے سمجھ دیو نا بھئی ساریاں دا دل جاں دماغ اکو جا نہیں ہوندا، بھاو کسے دا دماغ بہت تیز ہوندا ہے، بڑا صاف چانن ہوندا ہے تے کسے دا نہیں ہوندا، تے دوسری گل جے ہو جا گیان کسے تو ملدا ہے او کسے دے دل دی صفائی دے مطابق ہی ملدا ہے، بھاو جے کسے دا ہردا ਵਿਕਾਰਾਂ ਨਾਲ ਭਰਿਆ ਹੋਇਆ ਤਾਂ ਜਿਹੜਾ ਗਿਆਨ ਵੀ ਦੇਵੇਗਾ ਉਹ ਵੀ ਨਿਰਮਲ ਨਹੀਂ ਹੋਵੇਗਾ। ਵਾਹਿਗੁਰੂ ਦਾ ਗਿਆਨ ਬੜਾ ਉੱਚਾ ਹੈ, ਬੜਾ ਬਰੀਕ ਤੇ ਬੜਾ ਸੂਖਮ ਹੈ। ਆਮ ਹਿਰਦਾ, ਆਮ ਦਿਮਾਗ, ਸਧਾਰਨ ਅਕਲ ਉਸ ਨੂੰ ਅਨੁਭਵ ਨਹੀਂ ਕਰਦੀ। ਜਿੰਨਾ ਕਿਸੇ ਦਾ ਦਿਲ ਚਾਨਣ ਵਾਲਾ ਹੋਵੇਗਾ ਓਨਾ ਹੀ ਰੱਬੀ ਚਾਨਣਾ ਉਸ ਨੂੰ ਆਪਣਾ ਰੰਗ ਦੇਵੇਗਾ। ਵੇਖੋ, ਜਿਵੇਂ ਸੂਰਜ ਦਾ ਚਾਨਣਾ ਚਿੱਟਾ ਹੈ ਪਰ ਰੰਗਦਾਰ ਸ਼ੀਸ਼ਿਆਂ ਵਿੱਚੋਂ ਲੰਘ ਕੇ ਉਹ ਫਿਰ ਚਿੱਟਾ ਨਹੀਂ ਦਿਸਦਾ। ਹਾਂ, ਚਿੱਟੇ ਸ਼ੀਸ਼ੇ ਵਿੱਚੋਂ ਲੰਘ ਕੇ ਹੀ ਉਸਦਾ ਚਾਨਣਾ ਚਿੱਟਾ ਦਿਸਦਾ ਹੈ। ਇਸੇ ਤਰ੍ਹਾਂ ਸਾਡਾ ਦਿਲ ਹੈ। ਜਦੋਂ ਕਿਸੇ ਦੀ ਆਤਮਾ ਵਿੱਚੋਂ ਵਾਹਿਗੁਰੂ ਦੇ ਗਿਆਨ ਦਾ ਚਾਨਣ ਪੈਂਦਾ ਹੈ ਤਾਂ ਅੱਗੋਂ ਜਦੋਂ ਉਸਦੀ ਜੀਭ ਦੁਆਰਾ ਨਿਕਲਦਾ ਹੈ ਤਾਂ ਉਸਦੇ ਦਿਲ ਦੇ ਰੰਗ ਨੂੰ ਵੀ ਆਪਣੇ ਨਾਲ ਲੈ ਲੈਂਦਾ ਹੈ। ਤੇ ਜੇ ਦਿਲ ਨਿਰਮਲ ਨਹੀਂ ਤਾਂ ਫਿਰ ਉਹ ਗਿਆਨ ਵੀ ਨਿਰਮਲ ਨਹੀਂ ਰਹਿੰਦਾ। ਇਸ ਲਈ ਜ਼ਰੂਰਤ ਇਹ ਸੀ ਕਿ ਰੱਬੀ ਗਿਆਨ ਉਸ ਹਿਰਦੇ ਵਿੱਚੋਂ ਨਿਕਲੇ ਜਿਹੜਾ ਹਿਰਦਾ ਬਿਲਕੁਲ ਨਿਰਮਲ ਹੋਵੇ, ਸਾਫ ਹੋਵੇ। ਇਸੇ ਲਈ ਅਸੀਂ ਉਸ ਵਿਅਕਤੀ ਨੂੰ ਗੁਰੂ ਆਖਦੇ ਹਾਂ ਜਿਸ ਦਾ ਹਿਰਦਾ ਨਿਰਮਲ ਹੋਣ ਕਰਕੇ ਜਦੋਂ ਉਸ ਵਿੱਚੋਂ ਰੱਬੀ ਗਿਆਨ ਲੰਘਿਆ ਤਾਂ ਬਿਲਕੁਲ ਨਿਰਮਲ ਸਾਡੇ ਤੱਕ ਪਹੁੰਚ ਗਿਆ। ਇਸ ਕਰਕੇ ਸਾਡਾ ਖਿਆਲ ਇਹ ਆ ਬਈ ਰੱਬ ਦੇ ਗਿਆਨ ਨੂੰ ਜਿਵੇਂ ਦਾ ਹੈ ਸੀ ਉਵੇਂ ਦਾ, ਐਜ਼ ਇਟ ਵਾਸ, ਆਪਣੀ ਹਉਮੈ ਦੇ ਰਲਾਵਟ ਤੋਂ ਬਿਨਾਂ ਗੁਰੂ ਨੇ ਇਹ ਗਿਆਨ ਜਿਉਂ ਦਾ ਤਿਉਂ ਸਾਨੂੰ ਬਖਸ਼ ਦਿੱਤਾ। ਮੁਸਾਫਰ ਇਹ ਸਾਰੀ ਗੱਲ ਸੁਣ ਕੇ ਆਖਣ ਲੱਗਾ, ਬਾਬਾ ਮੇਰੇ ਮਨ ਵਿੱਚ ਇੱਕ ਖਿਆਲ ਹੋ ਰਿਹਾ, ਭਲਾ ਦੱਸੋ ਮੈਂ ਵੀ ਤੇ ਰੱਬ ਦਾ ਪੁੱਤਰ ਹਾਂ, ਤੂੰ ਵੀ ਰੱਬ ਦਾ ਪੁੱਤਰ ਹੈ। ਰੱਬ ਸਾਰਿਆਂ ਉੱਤੇ ਇੱਕ ਜੈਸੀ ਦ੍ਰਿਸ਼ਟੀ ਰੱਖਦਾ ਹੈ, ਜਿਵੇਂ ਮੀਂਹ ਸਾਰਿਆਂ ਨੂੰ ਮਿਲਦਾ ਹੈ ਬਿਨਾਂ ਕਿਸੇ ਵਿਤਕਰੇ ਤੋਂ, ਇਸੇ ਤਰ੍ਹਾਂ ਰੱਬੀ ਗਿਆਨ ਵੀ ਸਾਰਿਆਂ ਨੂੰ ਇੱਕ ਜੈਸਾ ਮਿਲਣਾ ਚਾਹੀਦਾ ਹੈ। ਉਹ ਗਿਆਨ ਹਾਸਲ ਕਰਨ ਦੇ ਲਈ ਸਾਨੂੰ ਗੁਰੂ ਦੀ ਲੋੜ ਕਿਉਂ ਹੈ? ਮੈਂ ਰੱਬੀ ਗਿਆਨ ਤੋਂ ਵਾਂਝਾ ਕਿਉਂ ਹਾਂ ਤੇ ਗੁਰੂ ਨਾਨਕ ਰੱਬੀ ਗਿਆਨ ਨਾਲ ਭਰਪੂਰ ਕਿਉਂ ਸਨ? ਬਾਬਾ ਬੜੀ ਗੰਭੀਰ ਆਵਾਜ਼ ਨਾਲ ਕਹਿਣ ਲੱਗਾ, ਵੇਖ ਭਾਈ, ਜਦੋਂ ਮੀਂਹ ਵਸਦਾ ਹੈ ਨਾ, ਜੇ ਰੇਤ ਉੱਤੇ ਵਸੇ ਤਾਂ ਰੇਤ ਉਸੇ ਵੇਲੇ ਪਾਣੀ ਨੂੰ ਪੀ ਜਾਂਦੀ ਹੈ, ਪਰ ਕੋਈ ਦਰਖਤ ਜਾਂ ਸਬਜ਼ੀ ਉਹਦੇ ਵਿੱਚੋਂ ਪੈਦਾ ਨਹੀਂ ਹੁੰਦੀ। ਕੁਝ ਮਿੰਟਾਂ ਬਾਅਦ ਧੁੱਪ ਪੈਣ ਤੇ ਰੇਤ ਫਿਰ ਸੜਨ ਲੱਗ ਪੈਂਦੀ ਹੈ। ਮੀਂਹ ਤੇ ਕੱਲਰ ਵਿੱਚ ਵੀ ਭਾਵ ਉਸ ਥਾਂ ਤੇ ਉਸ ਮਿੱਟੀ ਵਿੱਚ ਜਿੱਥੇ ਕੁਝ ਨਹੀਂ ਪੈਦਾ ਹੁੰਦਾ ਉੱਥੇ ਵੀ ਪੈਂਦਾ, ਕੋਈ ਕੰਮ ਨਹੀਂ ਸੌਲਦਾ। ਮੀਂਹ ਸਮੁੰਦਰਾਂ ਵਿੱਚ ਵੀ ਪੈਂਦਾ ਜਿੱਥੇ ਪਹਿਲਾਂ ਹੀ ਪਾਣੀ ਹੈ। ਹਾਂ, ਜਦੋਂ ਮੀਂਹ ਪੈਂਦਾ ਨਾ ਪਹਾੜਾਂ ਉੱਤੇ, ਪਹਾੜ ਉਸ ਪਾਣੀ ਨੂੰ ਐਬਜ਼ਾਰਬ ਕਰ ਲੈਂਦੇ ਨੇ, ਜਜ਼ਬ ਕਰ ਲੈਂਦੇ ਨੇ, ਆਪਣੇ ਵਿੱਚ ਸਮੋਲ ਲੈਂਦੇ ਨੇ ਤੇ ਫਿਰ ਚਸ਼ਮਿਆਂ ਤੇ ਝਰਨਿਆਂ ਦੇ ਰਾਹੀਂ ਉਸ ਪਾਣੀ ਨੂੰ ਦਰਿਆ ਦੇ ਜਾਂ ਨਦੀਆਂ ਦੇ ਰੂਪ ਵਿੱਚ ਅਗਾਂਹ ਤੋਰ ਦਿੰਦੇ ਨੇ, ਜਿਸ ਨਾਲ ਫਿਰ ਖੇਤ, ਬਾਗ ਜਾਂ ਸ਼ਹਿਰ ਵਸਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਦਾ ਗਿਆਨ ਹਰ ਵੇਲੇ ਮੀਂਹ ਵਾਂਗ ਵਸ ਰਿਹਾ ਤੇ ਸਾਰਿਆਂ ਦੇ ਦਿਲਾਂ ਉੱਤੇ ਵਸ ਰਿਹਾ। ਪਰ ਪਾਪੀ ਦੇ ਦਿਲ ਵਿੱਚ ਵੀ ਉਸੇ ਦੀ ਹੀ ਬਖਸ਼ਿਸ਼ ਹੁੰਦੀ ਹੈ, ਉਸੇ ਦੇ ਦਿਲ ਤੇ ਟੁੰਕਾਰ ਹੁੰਦੀ, ਪਰ ਦਿਲ ਟੁੱਟ ਗਿਆ ਅੱਗੋਂ ਧੁਣੀ ਨਹੀਂ ਉੱਠਦੀ। ਇਸੇ ਤਰ੍ਹਾਂ ਡਾਕੂਆਂ ਜਾਂ ਮਾਇਆਧਾਰੀਆਂ ਦੇ ਦਿਲ ਤੇ ਵੀ ਵਾਹਿਗੁਰੂ ਦੇ ਗਿਆਨ ਦੀ ਬਖਸ਼ਿਸ਼ ਹੁੰਦੀ, ਪਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ ਸੁਣਦਾ ਨਹੀਂ, ਕਿਉਂਕਿ ਉਹਨਾਂ ਦਾ ਧਿਆਨ ਕਿਤੇ ਮਾਇਆ ਵਿੱਚ ਲੱਗਾ ਹੋਇਆ। ਸਭ ਤੋਂ ਵੱਧ ਨਿਰਮਲ ਸੀ ਗੁਰੂ ਨਾਨਕ ਦਾ ਦਿਲ, ਜਿਸ ਦੇ ਹਿਰਦੇ ਵਿੱਚੋਂ ਜਦੋਂ ਰੱਬੀ ਗਿਆਨ ਦੀ ਧੁਨੀ ਵੱਜੀ ਤਾਂ ਉਸ ਨੇ ਕਿਰਪਾ ਕਰਕੇ ਉਹ ਧੁਨੀ ਸਾਨੂੰ ਉਸੇ ਤਰ੍ਹਾਂ ਅੱਗੇ ਸੁਣਾ ਦਿੱਤੀ। ਤਾਂ ਫਿਰ ਤੁਸੀਂ ਸਮਝ ਲਿਆ ਵੀ ਸਾਨੂੰ ਲੋੜ ਸੀ ਇਹੋ ਜਿਹੇ ਸਵੱਛ ਦਿਲ ਦੀ, ਜੋ ਜਾਂ ਤਾਂ ਸ਼ੁਰੂ ਤੋਂ ਹੀ ਰੱਬ ਵੱਲੋਂ ਹੀ ਬਿਲਕੁਲ ਨਿਰਮਲ ਹੋਣ, ਤੇ ਜਾਂ ਫਿਰ ਘੱਟੋ ਘੱਟ ਆਪਣੇ ਯਤਨ ਨਾਲ ਨਿਰਮਲ ਹੋ ਜਾਣ। ਪਹਿਲੀ ਕਿਸਮ ਦੇ ਮਹਾਂਪੁਰਸ਼ ਨੇ ਅਵਤਾਰ ਜੋ ਧੁਰ ਤੋਂ ਹੀ ਵਾਹਿਗੁਰੂ ਦੀ ਦਰਗਾਹ ਤੋਂ ਹੀ ਆਉਂਦੇ ਨੇ, ਜਿਵੇਂ ਗੁਰੂ ਨਾਨਕ ਆਪ ਵਾਹਿਗੁਰੂ ਦੀ ਜੋਤ ਸਨ, ਤੇ ਉਸ ਗੁਰੂ ਨਾਨਕ ਦੀ ਜੋਤ ਬਾਕੀ ਸਭ ਗੁਰੂ ਸਾਹਿਬਾਨ ਵਿੱਚ ਕੰਮ ਕਰਦੀ ਰਹੀ। ਦੂਸਰੇ ਨੇ ਭਗਤ ਜਨ, ਇਹ ਉਹ ਲੋਕ ਸਨ ਜਿਹੜੇ ਆਮ ਜੀਵਾਂ ਵਿੱਚੋਂ ਸਾਧਨ ਅਤੇ ਭਗਤੀ ਕਰ ਕਰਕੇ ਨਿਰਮਲ ਹੋ ਕੇ ਵਾਹਿਗੁਰੂ ਦੇ ਨੂਰ ਨਾਲ ਬਿਲਕੁਲ ਸ਼ੁੱਧ ਹੋ ਗਏ ਅਤੇ ਵਾਹਿਗੁਰੂ ਤੱਕ ਆਣ ਪਹੁੰਚੇ। ਮੁਸਾਫਰ ਆਖਣ ਲੱਗਾ, ਤੁਹਾਡੀ ਗੱਲ ਤੇ ਠੀਕ ਹੈ, ਪਰ ਮੇਰਾ ਖਿਆਲ ਤੇ ਇਹ ਸੀ ਬਈ ਮੈਂ ਕਿਸੇ ਦੂਜੇ ਦੀ ਦੱਸੀ ਹੋਈ ਮਤ ਤੇ ਦੂਜੇ ਦੀ ਸਿੱਖਿਆ ਤੇ ਕਿਉਂ ਤੁਰਾਂ। ਮੇਰੇ ਮਨ ਤੇ ਜੋ ਅਸਰ ਹੈ ਤੇ ਜੋ ਇਸ ਮਨ ਤੋਂ ਨਿਕਲਦਾ ਬਸ ਉਹ ਹੀ ਠੀਕ ਹੈ। ਮੈਂ ਮਹਾਂਪੁਰਖਾਂ ਨੂੰ ਮੰਨਣਾ, ਪਰ ਅੱਗੇ ਉਹਨਾਂ ਨੂੰ ਮੈਂ ਆਪਣੇ ਵਰਗਾ ਮੰਨਦਾ ਸਾਂ ਤੇ ਹੁਣ ਆਪਣੇ ਤੋਂ ਉੱਚਾ ਮੰਨਦਾ। ਮੈਂ ਉਹਨਾਂ ਦੇ ਗ੍ਰੰਥ ਪੜ੍ਹਦਾ, ਸਾਰੇ ਮਹਾਂਪੁਰਖਾਂ ਦਾ ਸਤਿਕਾਰ ਕਰਨਾ, ਪਰ ਪੜ੍ਹ ਸੁਣ ਕੇ ਮੈਂ ਆਪਣੇ ਮਨ ਦੇ ਮਗਰ ਤੁਰਦਾ। ਭਾਈ, ਮਨ ਦੇ ਮਗਰ ਨਾ ਤੁਰਨਾ ਆਪਣੀ ਆਜ਼ਾਦੀ ਵੇਚ ਦੇਣ ਵਾਲੀ ਗੱਲ ਹੈ। ਤੇ ਕਿਸੇ ਅਵਤਾਰ ਜਾਂ ਗੁਰੂ ਜਾਂ ਪੈਗੰਬਰ ਦੀ ਲਿਖਤ ਦੇ ਪਾਬੰਦ ਹੋਣਾ ਇਹ ਤੇ ਕੈਦ ਹੋ ਜਾਣ ਵਾਲੀ ਗੱਲ ਹੈ, ਤੇ ਖੁੱਲੇ ਰਹਿਣਾ ਮਨ ਦੀ ਆਜ਼ਾਦੀ ਹੈ। ਬਾਬਾ ਆਖਣ ਲੱਗਾ, ਤੁਹਾਡੇ ਮਤ ਦਾ ਕੋਈ ਨਾਂ ਵੀ ਹੈ? ਮੁਸਾਫਰ ਕਹਿਣ ਲੱਗਾ, ਹਾਂ, ਬ੍ਰਹਮੋ ਸਮਾਜ ਸਮਝ ਲਵੋ। ਬਾਬਾ ਕਹਿਣ ਲੱਗਾ, ਅੱਛਾ, ਪਰ ਚੱਲ ਮੈਨੂੰ ਨਾਵਾਂ ਨਾਲ ਕੀ, ਮੈਨੂੰ ਤੇ ਸੱਚ ਨਾਲ ਸਰੋਕਾਰ ਹੈ। ਵੇਖ ਭਾਈ ਸੱਜਣਾ, ਮਨ ਹੈ ਗਿਣਤੀ ਮਿਣਤੀ ਤੇ ਹੱਦ ਵਿੱਚ, ਇਹ ਸਰਵ ਸ਼ਕਤੀਮਾਨ ਨਹੀਂ। ਮਨ ਦਾ ਸੁਭਾਅ ਤੇ ਤੋਲਣ ਜਾਂ ਜਾਂਚਣ ਦਾ ਵੀ ਨਹੀਂ। ਇਸ ਕਰਕੇ ਮਨ ਦੇ ਮਗਰ ਜੋ ਲੱਗਦਾ ਹੈ, ਸਾਡੀ ਬੋਲੀ ਵਿੱਚ ਉਹਨੂੰ ਮਨਮੁੱਖ ਕਹਿੰਦੇ ਨੇ। ਅਸੀਂ ਮਨਮੁੱਖ ਪਾਪੀ ਨੂੰ ਨਹੀਂ ਆਖਦੇ ਜਿਵੇਂ ਕਿ ਆਮ ਲੋਕ ਸਮਝਦੇ ਨੇ, ਸਗੋਂ ਮਨਮੁੱਖ ਉਹ ਹੈ ਜਿਹੜਾ ਆਪਣੇ ਮਨ ਦੇ ਮਗਰ ਲੱਗਦਾ ਹੈ। ਜਿਵੇਂ ਰਾਵਣ ਤੇ ਹਰਨਾਕਸ਼ ਬੜੇ ਵਿਦਵਾਨ ਤੇ ਪੰਡਿਤ ਸਨ, ਪਰ ਆਪਣੇ ਮਨ ਦੇ ਮਗਰ ਲੱਗਦੇ ਸਨ, ਇਸ ਲਈ ਉਹ ਮਨਮੁੱਖ ਸਨ। ਇਸ ਮਨ ਦਾ ਤੇ ਸੁਭਾਅ ਹੈ ਕਿ ਜੋ ਕੁਝ ਇਸ ਨੂੰ ਚੰਗਾ ਲੱਗੇ ਉਸੇ ਦੇ ਮਗਰ ਭੱਜ ਪੈਂਦਾ ਹੈ। ਹੁਣ ਮਨ ਦੇ ਸਿਰ ਤੇ ਕੁੰਡਾ ਹੈ ਅਕਲ ਦਾ, ਬੁੱਧੀ ਦਾ। ਪੜਤਾਲ ਕਰਨਾ, ਨਿਰਣਾ ਕਰਨਾ, ਇਹ ਬੁੱਧੀ ਦਾ ਜਾਂ ਅਕਲ ਦਾ ਕੰਮ ਹੈ। ਸੋ ਜਿਹੜਾ ਬੁੱਧੀ ਦੇ ਮਗਰ ਲੱਗੇ ਉਹ ਮਾੜਾ ਜਿਹਾ ਮਨ ਦੀਆਂ ਭੈੜੀਆਂ ਗੱਲਾਂ ਤੇ ਕਾਬੂ ਪਾ ਲੈਂਦਾ ਹੈ, ਤੇ ਫਿਰ ਉਹ ਕੁਝ ਠੀਕ ਰਸਤੇ ਤੁਰ ਪੈਂਦਾ ਹੈ। ਪਰ ਬੁੱਧੀ ਵੀ ਤੇ ਸਰਬੱਗ ਨਹੀਂ ਨਾ, ਸਰਵ ਸ਼ਕਤੀਮਾਨ ਨਹੀਂ, ਜਿਸ ਕਰਕੇ ਇਸ ਨੂੰ ਵੀ ਗਿਆਨ ਦੀ ਲੋੜ ਹੈ। ਕਈ ਕਾਰਨਾਂ ਕਰਕੇ ਬੁੱਧੀ ਹੀ ਅਸਤ ਵਿਅਸਤ ਹੋ ਜਾਂਦੀ, ਉੱਠੀ ਸਿੱਧੀ ਹੋ ਜਾਂਦੀ, ਤੇ ਕਈ ਵਾਰ ਜਾਂਚ ਪੜਤਾਲ ਹੀ ਗਲਤ ਕਰ ਦਿੰਦੀ ਹੈ, ਕਦੇ ਵਿਊ ਪੁਆਇੰਟ ਹੀ ਗਲਤ ਮੰਨ ਲੈਂਦੀ ਹੈ, ਤੇ ਸਾਰੇ ਸਿੱਟੇ ਉਲਟ ਪੁਲਟ ਹੋ ਜਾਂਦੇ ਨੇ। ਭਾਈ, ਬੁੱਧੀ ਤੋਂ ਉੱਤੇ ਹੈ ਵਾਹਿਗੁਰੂ, ਤੇ ਜੇ ਬੁੱਧੀ ਵਾਹਿਗੁਰੂ ਦੀ ਅਗਵਾਈ ਵਿੱਚ ਤੁਰੇ ਫਿਰ ਬੁੱਧੀ ਠੀਕ ਫੈਸਲਾ ਕਰਦੀ ਹੈ, ਤੇ ਫਿਰ ਮਨ ਉਸ ਜਾਂਚ ਦੇ ਹੇਠਾਂ ਭੁੱਲ ਨਹੀਂ ਕਰਦਾ। ਬੁੱਧੀ ਵਾਹਿਗੁਰੂ ਦੀ ਅਗਵਾਈ ਵਿੱਚ ਤੁਰੇ, ਇਸ ਲਈ ਅਸੀਂ ਉਹ ਯਤਨ ਕਰਦੇ ਹਾਂ ਜਿਹਦੇ ਨਾਲ ਸਾਡਾ ਅੰਦਰਲਾ ਮਨ ਵਾਹਿਗੁਰੂ ਦੇ ਨਾਲ ਲੱਗਾ ਰਹੇ। ਇਸ ਤਰ੍ਹਾਂ ਦਾ ਜੀਵਨ ਬਿਤਾਉਣ ਵਾਲੇ ਨੂੰ ਅਸੀਂ ਗੁਰਮੁਖ ਆਖਦੇ ਹਾਂ। मुसाफर आखन लगा, अच्छा बाबा जी एक बार जरा दोबारा दसो, मैनू चंगी तरह समझ आ जावे। बाबे ने आख्या, वेखो असी रोज रब कोल अरदास करदे आ ते उस विच एक गल मंगदे आ, हे मेरे वाहिगुरु, मेरा मन नीवा मत उची ते मत दा राखा वाहिगुरु होवे। इसका मतलब यह है बई असी अपने मन दे मगर ना लगीए। साडा मन है मूह जोर, आखे ना लगन वाला ते अपनियां मर्जियां करन वाला। इसलिए मन नीवा हो जावे, नीवा इस तरह ना होवे बई मुर्दा जां गुलाम होवे, बल्कि इस तरह होवे कि जिवें जे मन नूं डर जोर जां पैर नाल नीवा करिए तां फिर शरीर भी नरोआ नहीं रहिंदा।